ਕਮਲ ਤਰੀਕੇ ਦੇ ਤਰ੍ਹਾਂ ਜਿਹੇ ਜਗਤ ਗੁਰੂ ਪਾਤਸ਼ਾਹ ਜੀ ਉਸ ਵੇਲੇ ਬੋਲੇ ਤੇ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਬਚਨ ਉਚਾਰਨ ਕੀਤਾ।
ਸ੍ਰੀ ਮੁਖ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਪੂੜੀਆਂ ਲੱਖ ਗਾਲ।
ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕੀਤਾ ਵੀ ਜਨੇਊ ਵੀ ਪਾ ਲੈਂਦਾ ਹੈ ਤੇ ਆ ਜਿਹੜੀਆਂ ਭੈੜੀਆਂ ਆਤਮਾ ਨੇ ਇਹ ਵੀ ਨਹੀਂ ਛੱਡਦਾ ਜਿਹੜੀਆਂ ਲੱਖਾਂ ਚੋਰੀਆਂ ਕਰਨੀਆਂ ਤੇ ਲੱਖਾਂ ਯਾਰੀਆਂ ਕਰਦੀਆਂ ਤੇ ਲੱਖਾਂ ਹੀ ਝੂਠ ਬੋਲਣੇ ਆਪਣੇ ਮੂੰਹ ਤੋਂ ਕੂੜੀਆਂ ਦਾ ਭਾਵ ਝੂਠ ਬੋਲਣਾ ਲੱਖਾਂ ਹੀ ਝੂਠ ਬੋਲਣੇ ਤੇ ਲੱਖਾਂ ਹੀ ਗਾਲਾਂ ਕੱਢਣੀਆਂ। ਮਹਾਰਾਜ ਜੀ ਕਹਿੰਦੇ ਫਿਰ ਜਗਿਓ ਪਵਿੱਤ ਕੀ ਕਰੇਗਾ ਜੇ ਇਹ ਆਸਥਾ ਨਹੀਂ ਛੱਡਦੇ ਇਹ ਭੈੜੀਆਂ ਬਾਜੀਆਂ ਜਿਹੜੀਆਂ ਮਨੁੱਖ ਨੂੰ ਤਿਆਗਣੀਆਂ ਚਾਹੀਦੀਆਂ ਨੇ ਜੇ ਨਹੀਂ ਤਿਆਗਦਾ ਨਾ ਚੋਰੀ ਛੱਡਦਾ ਨਾ ਯਾਰੀ ਛੱਡਦਾ ਨਾ ਝੂਠ ਛੱਡਦਾ ਤੇ ਨਾ ਹੀ ਆਪਣੇ ਕਠੋਰ ਬੋਲੀ ਦੇ ਸ਼ਬਦਾਂ ਨੂੰ ਛੱਡਦਾ ਲੱਖ ਗਾਲ ਲੱਖਾਂ ਹੀ ਗਾਲਾਂ ਆਪਣੇ ਮੂੰਹਾਂ ਤੋਂ ਕੱਢਦਾ ਹੈ।
ਲੱਖ ਠੱਗੀਆਂ ਪੈ ਰਾਤ ਦਿਨ ਜੀ ਨਾਲ
ਲੱਖਾਂ ਠੱਗੀਆਂ ਕਰਦਾ ਹੈ। ਖਜਨਾਮੀਆਂ ਕਹਿੰਦੇ ਨੇ ਖਾਲਸਾ ਜੀ ਕਿ ਜੋ ਹੋਵੇ ਉਹਦੇ ਤੇ ਪੜਦਾ ਪਾਵੇ ਆਪਣੇ ਔਗਣਾਂ ਨੂੰ ਢੱਕਣ ਵਾਸਤੇ ਪੜਦਾ ਪਾਵੇ ਕਹਿੰਦੇ ਲੱਖਾਂ ਹੀ ਪਰਦੇ ਪਾਉਂਦਾ ਆਪਣੇ ਗੁਨਾਹਾਂ ਤੇ ਰਾਤ ਦਿਨ ਇਹੋ ਜਿਹੀਆਂ ਠੱਗੀਆਂ ਇਹੋ ਜਿਹੀਆਂ ਚੋਰੀਆਂ ਯਾਰੀਆਂ ਉਹ ਇਸ ਜੀਵ ਦੇ ਨਾਲ ਹੀ ਰਹਿੰਦੀਆਂ ਨੇ ਅੱਠੇ ਪੈਰ ਰਾਤ ਦਿਨ ਇਹ ਜੀਵ ਇਹੋ ਜਿਹੀਆਂ ਭੈੜੀਆਂ ਬਾਜੀਆਂ ਦੇ ਨਾਲ ਹੀ ਰਹਿੰਦਾ ਹੈ।
ਰੱਤ ਕਪਾਹੋ ਕੱਤੀ ਹੈ ਬਾਮਣ ਵੱਟੇ ਆਏ
ਕਹਿੰਦੇ ਕਪਾਹ ਲੈ ਕੇ ਉਹਦਾ ਧਾਗਾ ਕੱਤ ਕੇ ਬ੍ਰਾਹਮਣ ਆ ਕੇ ਵੱਟਦਾ ਉਹ ਧਾਗੇ ਨੂੰ ਚੰਗੀ ਤਰ੍ਹਾਂ ਵੱਟ ਕੇ ਗੰਢਾ ਮਾਰਦਾ ਹੈ।
ਉਹ ਬੱਕਰਾ ਰਿਤ ਖਾਇਆ ਸਭ ਕੋ ਆਖੇ ਪਾਏ
ਕਹਿੰਦੇ ਫਿਰ ਜਿੰਨੇ ਸਰਬੰਧੀ ਰਿਸ਼ਤੇਦਾਰ ਨੇ ਉਹ ਆ ਜਾਂਦੇ ਨੇ ਤੇ ਬੱਕਰੇ ਵੱਡੇ ਹੁੰਦੇ ਨੇ ਤੇ ਵੱਢ ਕੇ ਫਿਰ ਖੋਹ ਕੇ ਉਹਨਾਂ ਨੂੰ ਖਾਣ ਤੋਂ ਬਾਅਦ ਜਦੋਂ ਗਲ ਚ ਜਨੇਊ ਪਾ ਦਿੱਤਾ ਜਾਂਦਾ ਕਿਸੇ ਦੇ ਸਾਰੇ ਕਹਿੰਦੇ ਨੇ ਜੀ ਜਨੇਊ ਪੈ ਗਿਆ ਜੰਜੂ ਪੈ ਗਿਆ। ਅਸਲ ਕਾਰਨ ਤਾਂ ਇਹਨਾਂ ਨੇ ਆਪਣੇ ਜਗਨ ਚਕਾਉਣ ਦਾ ਬਣਾਇਆ ਹੁੰਦਾ ਬਹਾਨਾ ਤਾਂ ਜਨੇਊ ਦਾ ਉਦਾਂ ਹੀ ਰੱਖਦੇ ਨੇ। ਅਸਲ ਕੰਮ ਤਾਂ ਖਾਣ ਪੀਣ ਦਾ ਹੀ ਰੱਖਿਆ ਹੁੰਦਾ ਵੀ ਬੱਕਰਾ ਖਾਣ ਨੂੰ ਮਿਲੇਗਾ ਚੰਗਾ ਭੋਜਨ ਖਾਣ ਨੂੰ ਮਿਲੇਗਾ ਜਨੇਊ ਦਾ ਤਾਂ ਬਹਾਨਾ ਹੀ ਕਰਦੇ ਜੇ ਤੁਸੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੱਕਰਾ ਖੂਹ ਕੇ ਰਿੰਨ ਕੇ ਖਾ ਲਿਆ ਤੇ ਫਿਰ ਬਾਅਦ ਵਿਚ ਸਾਰੇ ਕਹਿੰਦੇ ਜੀ ਹਾਂ ਪੈ ਗਿਆ ਜੀ ਜਨੇਊ ਤੇ ਜੇ ਨਾ ਮਿਲੇ ਖਾਣ ਨੂੰ ਤੇ ਉਦਾਂ ਜਨੇਊ ਪਾ ਦਿੱਤਾ ਜੇ ਕਹਿੰਦੇ ਕਾਹਦਾ ਜਨੇਊ ਪਾਇਆ ਜੇ ਸ਼ਗਨ ਛਕਾਉਣ ਨੂੰ ਨਹੀਂ ਕੁਛ ਮਿਲਿਆ। ਮਹਾਰਾਜ ਜੀ ਕਹਿਣ ਲੱਗੇ ਇਹੋ ਜਿਹੇ ਤੇ ਤੁਹਾਡੇ ਧਰਮ ਦੇ ਆਚਾਰ ਨੇ ਇਹੋ ਜਿਹੇ ਤਾਂ ਤੁਹਾਡੀਆਂ ਫੁੱਲਾਂ ਦੀਆਂ ਰੀਤਾਂ ਨੇ ਦੱਸੋ ਫਿਰ ਇਹ ਕਾਹਦੀਆਂ ਰੀਤੀਆਂ ਹੋਈਆਂ। ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਨੇਊ ਦੇ ਵਿਰੋਧੀ ਨਹੀਂ ਹਨ। ਸਤਿਗੁਰੂ ਜੀ ਜੇ ਜਨੇਊ ਦੇ ਵਿਰੋਧੀ ਹੁੰਦੇ ਤੇ ਨੌਵੇਂ ਜਾਮੇ ਜਾ ਕੇ ਉਸਦੇ ਜਨੇਊ ਤੇ ਤਿਲਕ ਦੀ ਰੱਖਿਆ ਵਾਸਤੇ ਆਪਣਾ ਦਿਲ ਨਾ ਦਿੰਦੇ। ਸਤਿਗੁਰੂ ਜੀ ਕਿਸੇ ਜੰਜੂ ਦੇ ਜਾਂ ਕਿਸੇ ਧਰਮ ਦੇ ਚਿੰਨ ਦੇ ਜਾਂ ਧਰਮ ਖਰੀਦੀਆਂ ਦੇ ਵਿਰੋਧੀ ਨਹੀਂ महाराज सच्चे पातशाह जी ने विरोध किया है ना केवल विखावे का पखंड का कि जदों उस धर्म दे विच उस कुल दे विच नाल विखावा आ जाए पखंड आ जाए फिर उस पखंड नूं सतगुरु जी ने खंडिया भावे कोई मुसलमान करता है भावे ईसाई करता भावे यहूदी करता तो भावे सिख ही क्यों ना करता हो पखंड का खंडन है। जगत गुरु पातशाह जी महाराज जी नूं जदों ये बार बार कह लगे तो महाराज जी कहंदे फिर कपा कट के ब्राह्मण वट के फिर ओनू गल विच पाउंदा है बकरे आदि गोटियां गोटियां करके कोई दा मतलब को के गोटी गोटी करके खान तो बाद सारे कहन लग पैंदे ने जी जलेऊ पै गया इहदे गल च जलेऊ पै गया हुण पा लिया है।
ओए पुराना सुट्टी है ਕੀ ਫਿਰ ਪਾਈਐ ਹੋਰ
ਜਦੋਂ ਜਦੋਂ ਪੁਰਾਣਾ ਹੋ ਜਾਂਦਾ ਫਿਰ ਲਾ ਕੇ ਸੁੱਟ ਦਿੰਦਾ ਉਹਦੀ ਥਾਂ ਤੇ ਫਿਰ ਨਵਾਂ ਚੌਕੜ ਚਾਰ ਕੋਟੀਆਂ ਦਾ ਮੁੱਲ ਖਰੀਦ ਕੇ ਫਿਰ ਪਾ ਲੈਂਦਾ। ਮਹਾਰਾਜ ਜੀ ਕਹਿੰਦੇ ਪੁਰਾਣਾ ਹੋਇਆ ਫਿਰ ਉਹਨੂੰ ਸੁੱਟ ਦਿੱਤਾ ਉਹਨੂੰ ਸੁੱਟਣ ਤੋਂ ਬਾਅਦ ਫਿਰ ਹੋਰ ਪਾ ਲਿਆ ਗਲ ਦੇ ਵਿਚ
ਨਾਨਕ ਤਦ ਨਾ ਟੁੱਟਈ ਜੇ ਤਗ ਹੋ ਹੈ ਜੋਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਵਿਚ ਤਗ ਦੀ ਸਮਰੱਥਾ ਤਾਂ ਹੈ ਕਿ ਉਹ ਧਾਗਾ ਟੁੱਟੇ ਨਾ ਇੱਕ ਵਾਰੀ ਜਿਹੜਾ ਗਲ ਚ ਪੈ ਜਾਏ ਜੇ ਤਗ ਚ ਜ਼ੋਰ ਹੈ ਜਲੇਊ ਚ ਜ਼ੋਰ ਹੈ ਤਾਂ ਉਹ ਟੁੱਟਣਾ ਨਹੀਂ ਚਾਹੀਦਾ ਉਹ ਇਸ ਜੀਵ ਦੇ ਗਲ ਵਿਚ ਹੀ ਰਹਿਣਾ ਚਾਹੀਦਾ। ਪੁਰਾਣਾ ਹੁੰਦਾ ਤੇ ਬਦਲਦਾ ਕਿਉਂ ਹੈ ਉਹ ਜਲੇਊ ਇਹਨੇ ਧਾਰਨ ਕੀਤਾ ਹੈ ਫਿਰ ਇਹਦੇ ਨਾਲ ਹੀ ਟੁੱਟਣਾ ਚਾਹੀਦਾ ਲੋਕ ਪ੍ਰਲੋਕ ਵਿਚ। ਕਹਿੰਦੇ ਕੇਵਲ ਵਿਖਾਵੇ ਮਾਤਰ ਵਾਸਤੇ ਹੀ ਇਹ ਜੀਵ ਇਹੋ ਜਿਹੇ ਪਖੰਡ ਕਰਦਾ ਹੈ।
ਜੋ ਪਈ ਲੋਕਾਂ ਰੀਤ ਜੋ ਜਗਿਓ ਪਵਿੱਤਰ
ਲੋਕਾਂ ਦੀਆਂ ਰੀਤੀਆਂ ਨੇ ਸੰਸਾਰ ਦੀਆਂ ਰੀਤੀਆਂ ਹਨ ਇਹਦਾ ਧਰਮ ਨਾਲ ਸੰਬੰਧ ਨਹੀਂ। ਧਰਮ ਦਾ ਸੰਬੰਧ ਹਿਰਦੇ ਨਾਲ ਹੈ ਉਹ ਹਿਰਦੇ ਕਰਕੇ ਧਾਰਨ ਹੁੰਦਾ ਹੈ ਤੇ ਜੇ ਹਿਰਦੇ ਕਰਕੇ ਦਇਆ ਸੰਤੋਖ ਆਦਿਕ ਧਾਰਨ ਨਹੀਂ ਕੀਤਾ ਤੇ ਫਿਰ ਬਾਹਰਲੇ ਵਿਖਾਵੇ ਦਾ ਕੋਈ ਮਨੋਰਥ ਨਹੀਂ ਬਾਹਰਲੇ ਵਿਖਾਵੇ ਦਾ ਫਿਰ ਕੋਈ ਅਰਥ ਨਹੀਂ ਰਹਿ ਜਾਂਦਾ। ਸਾਹਿਬ ਜੀ ਕਹਿਣ ਲੱਗੇ ਤਾਂ ਲੋਕਾਂ ਰੀਤੀਆਂ ਨੇ ਸੰਸਾਰ ਦੀਆਂ ਜਿਹੜੀਆਂ ਜਗੋ ਕਵਿਤਾ ਪਾਉਣੀਆਂ ਹਨ
ਹੋਤ ਪੁਰਾਤਨ ਟੂਟਤ ਨੀਤਾ
ਇਹੀ ਜਗੋ ਕਵਿਤ ਪੁਰਾਣਾ ਹੋ ਜਾਂਦਾ ਹੈ ਜੰਜੂ ਪੁਰਾਣਾ ਹੋ ਜਾਂਦਾ ਹੈ ਤੇ ਉਹਦੇ ਟੁੱਟਣ ਤੋਂ ਬਾਅਦ ਫਿਰ ਨਵਾਂ ਲਿਆ ਕੇ ਜਲੇ ਪਾਇਆ ਜਾਂਦਾ ਹੈ।
ਬੋਰ ਬੋਰ ਲੈ ਅਵਰ ਜੁਪਾਵਾ
ਬਾਰ ਬਾਰ ਦੁਬਾਰਾ ਲਿਆ ਕੇ ਫਿਰ ਉਹਨੂੰ ਖਰੀਦ ਕੇ ਨਵਾਂ ਆਪਣੇ ਗਲ ਚ ਧਾਰਨ ਕਰਦੇ ਨੇ।
ਜਦ ਮਿੱਥਿਆ ਤਦ ਬਣਿਓ ਬਣਾਵਾ
ਜਗ ਮਿੱਥਿਆ ਹੈ ਤੇ ਮਿੱਥਿਆ ਜਗ ਦਾ ਉਹ ਜਿਹੜਾ ਬਣਾਵਾ ਹੈ ਪਸਾਰਾ ਹੈ ਉਹ ਵੀ ਫਿਰ ਮਿੱਥਿਆ ਹੀ ਉਹਦੀ ਬਣਾਵਟ ਵੀ ਫਿਰ ਮਿੱਥਿਆ ਹੀ ਹੈ।
ਜੇ ਕਰ ਹੋਵੇ ਜੋਰ ਜਲੇਊ
ਮਹਾਰਾਜ ਜੀ ਕਹਿਣ ਲੱਗੇ ਜੇ ਪੰਡਤ ਜੀ ਤੁਹਾਡੇ ਕੋਲੇ ਉਹ ਜੇ ਜੋਰ ਵਾਲਾ ਜਲੇਊ ਹੋਵੇ ਜਿਹੜਾ ਰੋਕੇ ਇਸ ਬੰਦੇ ਨੂੰ ਚੋਰੀ ਕਰਨ ਤੋਂ ਯਾਰੀ ਕਰਨ ਤੋਂ ਭੈੜੇ ਕਰਮ ਕਰਨ ਤੋਂ ਇਹੋ ਜਿਹਾ ਜਲੇਊ ਹੋਵੇ ਜਿਹਦੇ ਵਿਚ ਇਹ ਜੋਰ ਹੋਵੇ ਇਸ ਜੀਵ ਨੂੰ ਭੈੜੇ ਕਰਮਾਂ ਤੋਂ ਰੋਕੇ
ਉੱਚ ਕਰ ਦੀਜੈ ਭਵਨ ਨਾ ਜੇਉ
ਇਹੋ ਜਿਹਾ ਜਲੇਊ ਮੇਰੇ ਗਲ ਚ ਪਾਓ ਜਿਹੜਾ ਪਾ ਕੇ ਮੁੜ ਕੇ ਭੰਨਿਆ ਨਾ ਜਾ ਸਕੇ ਤੋੜਿਆ ਨਾ ਜਾ ਸਕੇ ਜਿਹਨੂੰ ਪਾਉਣ ਦੇ ਨਾਲ ਮੇਰੇ ਭੈੜੇ ਕਰਮ ਛੁੱਟ ਜਾਣ ਇਹੋ ਜਿਹਾ ਜਲੇਊ ਕੋਈ ਹੈ ਤਾਂ ਪਾਂਡੇ ਜੀ ਉਹ ਮੇਰੇ ਗਲ ਵਿਚ ਪਾਓ ਜਿਹੜਾ ਕਦੇ ਮੁੜ ਕੇ ਟੁੱਟੇ ਨਾ ਪੁਰਾਣਾ ਨਾ ਹੋਵੇ।
ਮਨ ਪੁਵਾਸ਼ਨਾ ਨਾ ਤੈਰਾਸੀ
ਹੋਰ ਜਿਹੜੀਆਂ ਮਨ ਦੀਆਂ ਭੈੜੀਆਂ ਵਾਸ਼ਨਾਵਾਂ ਨੇ ਜਿਹੜੀ ਮਨੁੱਖ ਨੇ ਆਪਣੇ ਨਾਲ ਪੂੰਜੀ ਜੋੜੀ ਹੋਈ ਆ ਇਹਦਾ ਨਾਸ ਹੋ ਜਾਵੇ ਇਹ ਭੈੜੀਆਂ ਕੁਵਾਸ਼ਨਾਵਾਂ ਦੀ ਰਾਸ਼ੀ ਜਿਹੜੀ ਹੈ ਇਹ ਨਾਸ ਹੋ ਜਾਵੇ।
ਇਸੇ ਪਦ ਪ੍ਰਾਪਤ ਅਵਿਨਾਸ਼ੀ
ਜਿਹਦੇ ਨਾਲ ਅਵਿਨਾਸ਼ੀ ਪਦਵੀ ਦੀ ਪ੍ਰਾਪਤੀ ਹੋ ਜਾਏ ਜਿਹਦਾ ਵਿਨਾਸ਼ ਨਾ ਹੋਵੇ ਇਹੋ ਜਿਹੀ ਅਵਿਨਾਸ਼ੀ ਪਦਵੀ ਪ੍ਰਾਪਤ ਹੋ ਜਾਏ ਇਹੋ ਜਿਹਾ ਜਲੇਊ ਪੰਡਿਤ ਜੀ ਸਾਡੇ ਗਲ ਵਿਚ ਪਵਾਓ ਜਿਹਨੂੰ ਪਾਉਣ ਦੇ ਨਾਲ ਸ੍ਰੇਸ਼ਟ ਪਦਵੀ ਉੱਚੀ ਪਦਵੀ ਪ੍ਰਾਪਤ ਹੋ ਜਾਵੇ।
ਅਸਬਿਦ ਸ਼੍ਰੀ ਨਾਨਕ ਦੱਤ ਦਾਨੀ
ਮੁਕਤੀ ਦਾਤੇ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਾਣੀ ਇਹ ਬਚਨ ਆਪਣੇ ਮੁਖੋਂ ਉਸ ਵੇਲੇ ਉਚਾਰਨ ਕੀਤੇ।
ਉਪਦੇਸ਼ਨ ਕੀ ਉਚਰਤ ਬਾਣੀ
ਮੇਰੇ ਸਾਹਿਬ ਜੀ ਦੇ ਬਚਨਾਂ ਵਿਚ ਉਪਦੇਸ਼ ਹੈ ਮੇਰੇ ਸਤਿਗੁਰੂ ਜੀ ਇੱਥੇ ਸਾਂਝਾ ਤੱਤ ਲੈਣਾ ਚਾਹੁੰਦੇ ਨੇ। ਖਾਲਸਾ ਜੀ ਇੱਕ ਮੁਸਲਮਾਨ ਤੇ ਇੱਕ ਹਿੰਦੂ ਨੂੰ ਰਜਾਮੰਦ ਕਰਕੇ ਇੱਕ ਥਾਂ ਤੇ ਬਿਠਾਣਾ ਹੋਵੇ ਤੇ ਉਹਦੇ ਵਾਸਤੇ ਉਹਨਾਂ ਦੇ ਅੰਦਰ ਇੱਕ ਸਾਂਝਾ ਸਾਦਾ ਨੂੰ ਇਕੱਠਾ ਕਰਨਾ ਪਏਗਾ। ਤੇ ਜੇ ਉਹਨਾਂ ਦੀਆਂ ਬਾਹਰ ਦੀਆਂ ਰੀਤੀਆਂ ਹੀ ਵੇਖੀਆਂ ਜਾਣ ਤੇ ਉਹ ਦੋਵੇਂ ਇੱਕ ਥਾਂ ਤੇ ਇਕੱਠੇ ਹੋ ਕੇ ਨਹੀਂ ਬੈਠ ਸਕਣਗੇ। ਉਹ ਕਹੇਗਾ ਵੀ ਆਪਣਾ ਧਰਮ ਕਰਦਾ ਹੈ, ਮੇਰਾ ਆਪਣਾ ਵੱਖਰਾ ਧਰਮ ਹੈ। ਉਹਨਾਂ ਦਾ ਸਾਂਝਾ ਤੱਤ ਇਹ ਹੈ ਵੀ ਉਸ ਮੁਸਲਮਾਨ ਨੂੰ ਵੀ ਕਿਹਾ ਜਾਵੇ ਤੂੰ ਨਾਮ ਜਪ ਤੇ ਹਿੰਦੂ ਨੂੰ ਵੀ ਕਿਹਾ ਜਾਵੇ ਨਾਮ ਜਪ, ਤੋ ਇੱਕੋ ਛੱਤ ਹੇਠਾਂ ਇੱਕੋ ਥਾਂ ਹੇਠਾਂ ਇਕੱਠੇ ਹੋ ਕੇ ਬਹਿ ਕੇ ਪਰਮੇਸ਼ਰ ਦਾ ਨਾਮ ਜਪਣ ਨੂੰ ਰਾਜੀ ਹੋ ਸਕਦੇ ਨੇ। ਪਰ ਜੇ ਇੱਕ ਮੁਸਲਮਾਨ ਨੂੰ ਕਹੋ ਤੂੰ ਨਮਾਜ਼ ਛੱਡ ਦੇ, ਇੱਕ ਹਿੰਦੂ ਨੂੰ ਕਹੋ ਤੂੰ ਪੂਜਾ ਛੱਡ ਦੇ, ਫਿਰ ਉਹ ਕਦੇ ਵੀ ਇੱਕ ਦੂਜੇ ਦੇ ਮਿੱਤਰ ਨਹੀਂ ਬਣ ਸਕਦੇ। ਜਗਤਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਂਝਾ ਤੱਤ ਸੀ ਪ੍ਰਭੂ ਨਾਮ ਦੇ ਜਪਣ ਦਾ, ਉਹ ਸਾਰਿਆਂ ਦਾ ਇਕੱਠਾ ਕੀਤਾ। ਤੇ ਜਿੱਥੇ ਈਸਾਈ, ਯਹੂਦੀ, ਪਾਰਸੀ ਸਭ ਇੱਕ ਥਾਂ ਤੇ ਇਕੱਠੇ ਹੋ ਕੇ ਪਰਮੇਸ਼ਰ ਦੀ ਭਗਤੀ ਕਰ ਸਕਣ, ਨਾਮ ਜਪ ਸਕਣ, ਉਹ ਸਾਂਝਾ ਤੱਤ ਸੀ ਨਾਮ ਜਪਣ ਦਾ, ਉਹ ਮਹਾਰਾਜ ਜੀ ਨੇ ਇਕੱਠਾ ਕੀਤਾ, ਉਹਦੇ ਨਾਲ ਸਾਰਿਆਂ ਨੂੰ ਜੋੜਿਆ। ਇਹਦੇ ਨਾਲ ਸਾਰਿਆਂ ਦੀ ਸੁਰਤ ਇੱਕ ਹੋ ਸਕਦੀ ਸੀ। ਇਸੇ ਵੀ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਇਹੋ ਜਿਹੇ ਉਪਦੇਸ਼ ਵਾਲਾ ਬਚਨ ਉਚਾਰਨ ਕੀਤਾ, ਜਿਹਦੇ ਨਾਲ ਇਹੀ ਉਪਦੇਸ਼ ਦੇ ਰਹੇ ਨੇ ਕਿ ਭਾਈ ਪ੍ਰਭੂ ਪਰਮੇਸ਼ਰ ਦਾ ਨਾਮ ਜਪੋ, ਅਕਾਲ ਪੁਰਖ ਦਾ ਨਾਮ ਜਪੋ, ਪ੍ਰਭੂ ਦੇ ਨਾਮ ਜਪਣ ਦਾ ਹੀ ਉਪਦੇਸ਼ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ।
ਬਚਨ ਬਦਤ ਪਿੱਪਰ ਨੰਬਰ ਆਈ,
ਔਰ ਉਸ ਵੇਲੇ ਜਿੰਨੇ ਪਿੱਪਲ ਕਹੀਏ ਬ੍ਰਾਹਮਣ ਲੋਕ ਸਨ, ਉਹ ਸਾਰੇ ਫਿਰ ਮਹਾਰਾਜ ਜੀ ਨਾਲ ਧੱਕਾ ਕਰਨ ਲੱਗੇ, ਫਿਰ ਉਹ ਆਪਣੀ ਜੋਰ ਅਜਮੈਸ਼ ਕਰਨ ਲੱਗੇ।
ਹੁਣ
ਜਬਰਦਸਤੀ ਇਹਨਾਂ ਦੇ ਗਲ ਚ ਜਨੇਊ ਪਾ ਦਈਏ ਤੇ ਮਹਾਰਾਜ ਜੀ ਉੱਠ ਕੇ ਖਲੋ ਗਏ। ਕਹਿੰਦੇ ਜੋਰ ਹੈ ਇਹ ਧਰਮ ਨਹੀਂ, ਇਹ ਕਿਸੇ ਨੂੰ ਜਬਰੀ ਆਪਣੀ ਗੱਲ ਬਣਾਉਣੀ, ਇਹ ਜੋਰ ਹੈ। ਅਸੀਂ ਗੁਰਬਾਣੀ ਤੇ ਕਹਿੰਦੇ ਆ ਜੋਰ ਕੀ ਆ ਸੋ ਜ਼ੁਲਮ ਹੈ, ਜਦੋਂ ਜ਼ੋਰ ਦੇ ਨਾਲ ਗਲ ਚ ਪਾਇਆ ਜਾਵੇ ਤੇ ਫਿਰ ਇਹ ਜ਼ੁਲਮ ਹੈ, ਇਹ ਜ਼ੁਲਮ ਅਸੀਂ ਨਹੀਂ ਮੰਨਣਾ। ਕਿਸੇ ਦੇ ਜਬਰੀ ਕਹਿਣ ਦੇ ਨਾਲ ਅਸੀਂ ਜਨੇਊ ਗਲ ਚ ਨਹੀਂ ਦੇ ਪਾਉਣਾ, ਇਹ ਜ਼ੋਰ ਹੈ। ਇਸ ਜ਼ੋਰ ਨੂੰ ਅਸੀਂ ਕਬੂਲ ਨਹੀਂ ਕਰਨਾ। ਤੇ ਨੌਵੇਂ ਜਾਮੇ ਦੇ ਵਿਚ, ਪਹਿਲੇ ਜਾਮੇ ਚ ਜ਼ੋਰ ਕਰਕੇ ਪਾਉਂਦੇ ਸੀ ਤੇ ਪਾਇਆ ਨੀ ਗਲ ਚ, ਨੌਵੇਂ ਜਾਮੇ ਚ ਜੇ ਔਰੰਗਜ਼ੇਬ ਜ਼ੋਰ ਕਰਕੇ ਲੋਕਾਂ ਦੇ ਗਲਾਂ ਚੋਂ ਜਨੇਊ ਤੋੜ ਰਿਹਾ ਸੀ, ਉੱਥੇ ਜਾ ਕੇ ਸਿਰ ਦੇ ਕੇ ਕਹਿੰਦੇ ਜ਼ੋਰ ਕਰਕੇ ਕਿਸੇ ਨੇ ਗਲੋਂ ਲਾਣ ਵੀ ਨੀ ਦੇਣਾ ਜੇ ਪਾਇਆ ਨਹੀਂ। ਪਹਿਲੇ ਜਾਮੇ ਚ ਜ਼ੋਰ ਕਰਕੇ ਪਾਉਂਦੇ ਤੇ ਪਾਉਂਦੇ ਨਹੀਂ, ਨੌਵੇਂ ਜਾਮੇ ਚ ਜੇ ਜ਼ੋਰ ਕਰਕੇ ਕਿਸੇ ਦੇ ਗਲੋਂ ਲਾਇਆ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਉਹ ਵੀ ਨੀ ਲਾਣ ਦੇਣਾ, ਕਿਉਂਕਿ ਜ਼ੋਰ ਦਾ ਨਾਮ ਹੀ ਜ਼ੁਲਮ। ਸਾਹਿਬ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਹੋ ਜਿਹਾ ਜਨੇਊ ਪਾਉਣ ਦੇ ਹੱਕ ਚ ਨਹੀਂ, ਅਸੀਂ ਜਿਹੜਾ ਜਨੇਊ ਧਾਰਨ ਕਰਨਾ ਹੈ ਉਹ ਲੋਕ ਪ੍ਰਲੋਕ ਵਿਚ ਨਾਲ ਲਿਪੇ, ਇੱਥੇ ਵੀ ਨਾਲ ਰਹੇ ਤੇ ਉੱਥੇ ਪ੍ਰਲੋਕ ਵਿਚ ਵੀ ਨਾਲ ਰਹੇ।
ਤੂਸ਼ਨ ਪਏ ਕਦੇ ਸੁਖ ਸਦਨਾ,
ਸੁਖ ਸਦਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬਚਨ ਕਹਿ ਕੇ ਚੁੱਪ ਹੋ ਗਏ।
ਵਿਚ ਸੰਬਨ ਕੋ ਕੀਨ ਨਿਗਦਨਾ,
ਇਹਨਾਂ ਦਾ ਜਿਹੜਾ ਪਖੰਡ ਸੀ ਸਤਿਗੁਰੂ ਜੀ ਨੇ ਉਸ ਪਖੰਡ ਦਾ ਖੰਡਨ ਕੀਤਾ, ਮਹਾਰਾਜ ਜੀ ਨੇ ਵਿਖਾਵੇ ਦਾ ਇੱਥੇ ਖੰਡਨ ਕੀਤਾ ਹੈ, ਜਿਹੜਾ ਇਹ ਦੰਭ ਧਾਰਨ ਕਰ ਰਹੇ ਨੇ ਉਸ ਦੰਭ ਦਾ ਖੰਡਨ ਕੀਤਾ ਹੈ।
ਤੈ ਚਿਨ ਹਰ ਕੋਰ ਪਰਵਾਰੋ,
ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਜਿੰਨੇ ਸਾਖ ਸੰਬੰਧੀ ਬੈਠੇ ਹਨ,
ਸਭ ਕੇ ਮਨ ਤੇ ਮਿਟਾ ਖਬਾਰੋ,
ਉਹਨਾਂ ਸਾਰਿਆਂ ਦੇ ਮਨਾਂ ਵਿਚ ਜਿਹੜਾ ਖੋਭ ਸੀ ਇੱਕ ਵਾਰੀ ਮਿਟ ਗਿਆ।
ਬਚਨ ਸੁਣਨ ਕੀ ਦਿਜਾਰ ਦਿਆਲੂ,
ਪੰਡਿਤ ਹਰਦਿਆਲ ਜੀ ਨੂੰ ਜਗਿਆਸਾ ਸੀ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਹੋਰ ਬਚਨ ਸੁਣ। ਅੱਗੇ ਵੀ ਉਹ ਬਾਰ ਬਾਰ ਇਸੇ ਕਰਕੇ ਬੇਨਤੀ ਕਰ ਰਹੇ ਸਨ ਵੀ ਇਹ ਬਚਨ ਉਚਾਰਨਗੇ ਤੇ ਮੈਂ ਬਚਨ ਸੁਣਾਂਗਾ, ਪਰ ਪੰਡਿਤ ਜੀ ਦੇ ਮਨ ਦੀ ਹਾਲੇ ਪਿਆਸ ਨਹੀਂ ਬੁੱਝੀ। ਉਹ ਚਾਹੁੰਦੇ ਨੇ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਕੁਝ ਹੋਰ ਬਚਨ ਸੁਣ। ਮਹਾਰਾਜ ਜੀ ਦੇ ਮੁੱਖੋਂ ਬਚਨ ਸੁਣਨ ਦੀ ਅਭਿਲਾਸ਼ਾ ਪੰਡਿਤ ਹਰਦਿਆਲ ਜੀ ਦੇ ਮਨ ਵਿਚ ਹੈ। ਉਸ ਵੇਲੇ ਇਹ ਲਾਲਸਾ ਰੱਖ ਕੇ ਹਿਰਦੇ ਵਿਚ ਪੰਡਿਤ ਜੀ ਬੋਲੇ,
ਵੱਡ ਲਾਲਚ ਬੋਲੋ ਤੈ ਕਾਲੂ,
ਬੜੀ ਭਾਰੀ ਲਾਲਸਾ ਸੀ, ਉਸ ਲਾਲਸਾ ਨੂੰ ਹਿਰਦੇ ਚ ਧਾਰਨ ਕਰਕੇ ਪੰਡਿਤ ਜੀ ਬੋਲੇ,
ਤੂੰ ਕਰਮ ਤੇ ਜਿਹੜਾ ਉਬਾਚੀ,
ਕਹਿਣ ਲੱਗਾ ਜੀ ਤੁਸੀਂ ਜੋ ਬਚਨ ਕਹੇ ਨੇ ਬੜੇ ਉੱਚੇ ਕਹੇ, ਉੱਚੀਆਂ ਕਰਮਾਂ ਕਰਕੇ ਇਹੋ ਜਿਹੇ ਬਚਨ ਕਹੇ ਜਾ ਸਕਦੇ ਨੇ, ਕਿਸੇ ਸਧਾਰਨ ਵਿਅਕਤੀ ਦੇ ਬੋਲ ਨਹੀਂ ਹੋ ਸਕਦੇ। ਪੰਡਿਤ ਹਰਦਿਆਲ ਜੀ ਕਹਿੰਦੇ ਕੋਈ ਸਧਾਰਨ ਵਿਅਕਤੀ ਜਾਂ ਸਧਾਰਨ ਬੰਦਾ ਇਹੋ ਜਿਹੇ ਬਚਨ ਨਹੀਂ ਕਰ ਸਕਦਾ। ਤੁਹਾਡੇ ਉੱਚੇ ਕਰਮ ਨੇ ਜਿਹਨਾਂ ਉੱਚੇ ਕਰਮਾਂ ਕਰਕੇ ਆਪ ਜੀ ਨੇ ਇਹੋ ਜਿਹੇ ਬਚਨ ਕਹੇ ਨੇ।
ਹਿਰਦੇ ਸ਼ੁੱਧ ਕੋ ਇਹ ਸਭ ਸਾਚੀ,
ਜਿਹਨਾਂ ਦੇ ਹਿਰਦੇ ਬਿਲਕੁਲ ਸ਼ੁੱਧ ਨੇ ਤੁਹਾਡੇ ਇਹਨਾਂ ਬਚਨਾਂ ਨੂੰ ਉਹੀ ਸੱਚ ਕਰਕੇ ਜਾਣਦੇ ਨੇ। ਜਿਹਨਾਂ ਦੇ ਹਿਰਦਿਆਂ ਚ ਖੋਟ ਹੈ ਉਹ ਤੁਹਾਡੇ ਇਹਨਾਂ ਬਚਨਾਂ ਨੂੰ ਨਹੀਂ ਸਮਝ ਸਕਣਗੇ। ਜਿਹਨਾਂ ਦੇ ਹਿਰਦੇ ਸ਼ੁੱਧ ਨੇ, ਸ਼ੁੱਧ ਹਿਰਦੇ ਵਾਲੇ ਤੁਹਾਡੇ ਇੱਕ ਇੱਕ ਬਚਨ ਨੂੰ ਸੱਚ ਕਰਕੇ ਸਮਝ ਰਹੇ ਨੇ।
ਜੋ ਜਗ ਕਾਨ ਸਿੰਖਲਾ ਸੰਗਾ,
ਜਿਹੜੇ ਜੀਵ ਜਗਤ ਦੇ ਕਾਨ ਕਲੋੜ ਦੀ ਸਿੰਖਲਾ ਵਿੱਚ ਸੰਗਲਾਂ ਵਿੱਚ ਬੇੜੀਆਂ ਚ ਬੰਨੇ ਹੋਏ ਨੇ, ਵੀ ਲੋਕ ਕੀ ਆਖਣਗੇ, ਸੰਸਾਰ ਕੀ ਕਹੇਗਾ, ਸਮਾਜ ਕੀ ਕਹੇਗਾ, ਲੋਕਾਂ ਦੇ ਮਨ ਵਿਚ ਇਹ ਖਿਆਲ ਹੁੰਦਾ। ਖਾਲਸਾ ਜੀ ਕਾਨ ਕਲੋੜ ਤਾਂ ਹੁੰਦੀ ਹੈ ਸਾਡੇ ਮਨ ਵਿਚ, ਤੇ ਲੋਕਾਂ ਦੀ ਲਾਜ ਰੱਖਦੇ ਆ, ਕਈ ਵਾਰੀ ਗੁਰੂ ਦੀ ਲਾਜ ਨੀ ਰੱਖਦੇ। ਲੋਕਾਂ ਦੀ ਤਾਂ ਸ਼ਰਮ ਰੱਖਦੇ ਆ, ਪਰ ਸਤਿਗੁਰਾਂ ਵੱਲੋਂ ਸ਼ਰਮ ਨੀ ਰੱਖਦੇ ਕਿ ਗੁਰੂ ਸਾਹਿਬ ਕੀ ਆਖਣਗੇ। ਇਹ ਸਾਡੇ ਸਮਾਜ ਦਾ ਦੁਖਾਂਤ ਹੈ। ਦੁਨੀਆਂ ਪ੍ਰਸੰਨ ਕਰਨਾ ਚਾਹੁੰਦੇ ਹਾਂ, ਲੋਕ ਪ੍ਰਸੰਨ ਕਰਨਾ ਚਾਹੁੰਦੇ ਹਾਂ, ਪਰ ਗੁਰੂ ਦੀ ਪ੍ਰਸੰਨਤਾ ਨਹੀਂ ਲੈਣਾ ਚਾਹੁੰਦੇ। ਮਹਾਰਾਜ ਪੰਡਿਤ ਹਰਦਿਆਲ ਜੀ ਬੋਲੇ, ਅਰਾ ਜਿਹੜੇ ਜੀਵ ਜਗਤ ਦੀ ਕਾਨ ਕਰੋੜ ਦੇ ਵਿਚ ਲੋਕਾਂ ਦੀ ਸ਼ਰਮ ਦੀ ਬੇੜੀ ਵਿਚ ਸੰਗਲ ਵਿਚ ਬੰਨੇ ਹੋਏ ਨੇ।
ਵਰਣ ਧਰਮ ਕਰ ਸਕੇ ਨਾ ਪਾਉਂਦਾ,
ਆਪਣੇ ਵਰਣ ਦਾ ਜਿਹੜਾ ਧਰਮ ਹੈ ਉਹਨੂੰ ਨਹੀਂ ਛੱਡਦੇ। ਉਹ ਕਹਿੰਦੇ ਜੀ ਸਾਡੀ ਤਾਂ ਕੁੱਲ ਦੀ ਰੀਤ ਏਦਾਂ ਹੀ ਚੱਲਦੀ ਆਉਂਦੀ, ਅਸੀਂ ਕਿਵੇਂ ਛੱਡ ਦਈਏ। ਜਿਹੜਾ ਗੁਰਮੁਖ ਆ ਉਹ ਕਹਿੰਦਾ ਭਾਈ ਗੁਰੂ ਦੀ ਰੀਤ ਆਹ ਕੁਝ ਕਹਿੰਦੀ, ਉਹ ਆਪਣੀਆਂ ਕੁੱਲ ਰੀਤੀਆਂ ਛੱਡ ਦਿੰਦਾ, ਪਰ ਜਿਹੜਾ ਆਪਣੇ ਵਰਣ ਨਾਲ ਆਪਣੀ ਕੁੱਲ ਨਾਲ ਹੀ ਜੁੜਿਆ, ਗੁਰੂ ਨਾਲ ਨਹੀਂ ਜੁੜਿਆ, ਉਹ ਆਪਣੀਆਂ ਕੁੱਲ ਦੀਆਂ ਰੀਤੀਆਂ ਹੀ ਪਾਲਦਾ ਹੈ, ਉਹਨਾਂ ਦੇ ਪਿੱਛੇ ਹੀ ਉਹ ਲੱਗ ਕੇ ਆਪਣਾ ਧਰਮ ਨਹੀਂ ਛੱਡਦਾ ਜਿਹੜਾ ਉਹਨਾਂ ਦੀ ਕੁੱਲ ਦਾ ਹੈ। ਸੱਚੀ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ, ਤੁਹਾਡੀ ਮੱਤ ਜਿਹੋ ਜਿਹਾ ਕਿਹੜਾ ਨਿਰਮਲ ਜੱਗਿਓ ਕਵੀਤ ਜਲੇਊ ਹੈ, ਕਿਹੜਾ ਇਸ ਜੀਵ ਨੂੰ ਗਲ ਚ ਪਾਉਣਾ ਚਾਹੀਦਾ। ਪੰਡਿਤ ਜੀ ਬੇਨਤੀ ਕਰਕੇ ਪੁੱਛਣ ਲੱਗੇ, ਮਹਾਰਾਜ ਦੱਸੋ ਫਿਰ ਇਹੋ ਜਿਹਾ ਕਿਹੜਾ ਜਲੇਊ ਹੈ ਜਿਹੜਾ ਇਸ ਜੀਵ ਨੂੰ ਗਲ ਵਿਚ ਪਾਉਣਾ ਚਾਹੀਦਾ, ਤੁਸੀਂ ਆਪਣੇ ਮਤ ਅਨੁਸਾਰ ਦੱਸੋ।
ਉਚਰੋ ਬਚਨ ਜੋ
ਕੁਝ ਬਚਨ ਉਚਾਰੋ ਜਿਹੜੇ ਪੁਨੀਤ ਤੇ ਪਵਿੱਤਰ ਬਚਨ ਨੇ, ਜਿਹਨਾਂ ਨੂੰ ਸੁਣ ਕੇ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਇਹੋ ਜਿਹਾ ਜਲੇਊ ਆਪਣੇ ਗਲ ਵਿਚ ਧਾਰਨ ਕਰਨਾ ਹੈ। ਜਿੰਨੇ ਪੰਡਿਤ ਨੇ ਜਿੰਨੇ ਛੱਤਰੀ ਬੈਠੇ ਨੇ ਇਹਨਾਂ ਨੂੰ ਵੀ ਸਾਰਿਆਂ ਨੂੰ ਸੁਣਨ ਨੂੰ ਮਿਲ ਜਾਏ ਕਿ ਕਿਹੜਾ ਜਲੇਊ ਹੈ ਗੁਰੂ ਨਾਨਕ ਸਾਹਿਬ ਦੇ ਮਤ ਵਿਚ ਜਿਹੜਾ ਸਾਰਿਆਂ ਨੂੰ ਧਾਰਨ ਕਰਨਾ ਚਾਹੀਦਾ ਹੈ।
ਜੋ ਅਟੁੱਟ ਰਹਿ ਸਦਾ ਸੰਘਾਤੀ,
ਜਿਹੜਾ ਅਟੁੱਟ ਹੈ ਔਰ ਜਿਹੜਾ ਸਦਾ ਹੀ ਨਾਲ ਰਹਿੰਦਾ ਹੈ, ਇਹੋ ਜਿਹਾ ਕਿਹੜਾ ਜਲੇਊ ਹੈ ਗੁਰੂ ਨਾਨਕ ਸਾਹਿਬ ਜੀ, ਕਿਰਪਾ ਕਰਕੇ ਉਹ ਜਲੇਊ ਬਾਰੇ ਸਾਨੂੰ ਦੱਸੋ, ਸਾਰੇ ਜਣੇ ਸੁਣਨ।
ਸੁਨਤ ਸ਼੍ਰੋਣ ਅਰਬਿੰਦ ਬਿਲੋਚਨ,
ਕਮਲ ਜੇ ਸੁੰਦਰ ਨੇਤਰਾਂ ਵਾਲੇ ਜਦ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਜੀ ਦੀ ਬੇਨਤੀ ਸੁਣੀ, ਜਦੋਂ ਇਹਨਾਂ ਆਖਿਆ ਮਹਾਰਾਜ ਸਾਨੂੰ ਦੱਸੋ ਇਹੋ ਜਿਹਾ ਕਿਹੜਾ ਜਲੇਊ ਜਿਹੜਾ ਜੀਵ ਦੇ ਨਾਲ ਹੀ ਨਿਭਦਾ ਹੈ, ਜਿਹੜਾ ਟੁੱਟਦਾ ਨਹੀਂ ਮੈਲਾ ਨਹੀਂ ਹੁੰਦਾ, ਉਹ ਜਲੇਊ ਬਾਰੇ ਦੱਸੋ ਜਿਹੜਾ ਅਸੀਂ ਧਾਰਨ ਕਰੀਏ। ਤੇ ਸੁਣ ਕੇ ਕਮਲ ਬਿਲੋਚਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਬੋਲੇ ਬਾਣੀ ਬੰਦ ਬਿਮੋਚਨ,
ਨੂੰ ਨਾਸ਼ ਕਰਨ ਵਾਲੇ ਜਿਹੜਾ ਬਚਨਾਂ ਨੂੰ ਸੁਣ ਕੇ ਬੰਧਨ ਕੱਟੇ ਜਾਂਦੇ ਨੇ, ਇਹੋ ਜਿਹੇ ਪਵਿੱਤਰ ਬਚਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖੋਂ ਉਚਾਰਨ ਕੀਤੇ।
ਸ੍ਰੀ ਮੁਖ ਮਹਲਾ ਪਹਿਲਾ, ਨਾਇ ਮੰਨੇ ਪਤੀ ਉਪਜੈ, ਸਾਲਾਈ ਸੱਚ ਸੂਤ।
ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਸੁਣੋ, ਪਰਮੇਸ਼ਰ ਦੇ ਨਾਮ ਨੂੰ ਸੁਣਨਾ ਇਹ ਬੀਜ ਬੀਜਣਾ ਹੈ, ਫਿਰ ਉਸ ਨਾਮ ਨੂੰ ਮੰਨਣਾ ਇਹ ਉਸ ਬੀਜ ਵਿਚੋਂ ਨਿਕਲੇ ਹੋਏ ਪੱਤੇ ਪੱਤ ਉਪਜੈ, ਮੰਨਣਾ ਇਹ ਪੱਤੇ ਉਪਜਣੇ ਨੇ, ਫਿਰ ਉਹਦਾ ਨਿਧਿਆਸਨ ਕਰਨਾ ਇਹ ਉਹਦੀ ਰੋਈ, ਫਿਰ ਉਸ ਰੋਈ ਨੂੰ ਸਾਲ ਆਈ ਸੱਚ ਪਰਮੇਸ਼ਰ ਨੂੰ ਸਲਾਉਣਾ ਸੱਚੇ ਨੂੰ ਸਲਾਉਣਾ, ਇਹੀ ਇਹ ਸੂਤਰ ਹੈ। ਇਹਨੂੰ ਚੰਗੀ ਤਰ੍ਹਾਂ ਸੂਤਰ ਬਣਾ ਕੇ ਕੱਟਣਾ, ਸੁਣ ਕੇ ਨਾਮ ਨੂੰ, ਫਿਰ ਉਹਨੂੰ ਮੰਨਣਾ, ਫਿਰ ਉਸਦੀ ਕਮਾਈ ਕਰਨੀ, ਔਰ ਸੱਚੇ ਸਾਹਿਬ ਪਰਮੇਸ਼ਰ ਦੀ ਸਲਾਹਕਾਰ ਕਰਕੇ ਉਹਨੂੰ ਚੰਗੀ ਤਰ੍ਹਾਂ ਸੂਤਰ ਬਣਾਉਣਾ। ਕਹਿੰਦੇ ਇਹ ਅਸਲ ਧਾਗਾ ਹੈ, ਇਹ ਅਸਲ ਸੂਤਰ ਜਿਹੜਾ ਜਨੇਊ ਬਣਾ ਕੇ ਗਲ ਚ ਪਾਉਣਾ। ਮਹਾਰਾਜ ਜੀ ਉਸ ਜਨੇਊ ਬਾਰੇ ਦੱਸ ਰਹੇ ਕਿ ਨਾਮ ਨੂੰ ਪਹਿਲਾਂ ਸੁਣਨਾ ਤੇ ਫਿਰ ਮੰਨਣਾ। ਗੁਰੂ ਦੇ ਮੁੱਖ ਰਾਹੀਂ ਜਦੋਂ ਨਾਮ ਸੁਣਦੇ ਆ, ਪੰਜ ਪਿਆਰੇ ਨਾਮ ਦਾ ਦਾਨ ਬਖਸ਼ਦੇ ਨੇ, ਤੇ ਪੰਜਾਂ ਕੋਲੋਂ ਨਾਮ ਲੈ ਕੇ ਜਿਸ ਵੇਲੇ ਅਸੀਂ ਕੰਨਾਂ ਰਾਹੀਂ ਸੁਣਦੇ ਆ, ਫਿਰ ਉਹਨੂੰ ਮੰਨ ਕਰਕੇ ਮੰਨਣਾ, ਤੇ ਮੰਨ ਕੇ ਫਿਰ ਉਸ ਦੀ ਕਮਾਈ ਹੁੰਦੀ। ਕਮਾਈ ਕੀ ਹੈ? ਬਾਰ ਬਾਰ ਜਪਣਾ, ਬਾਰ ਬਾਰ ਧਿਆਉਣਾ, ਬਾਰ ਬਾਰ ਅੜਾਧਣਾ, ਬਾਰ ਬਾਰ ਤੁਮ ਜਪੀਐ ਅਤੀ ਅਮਰ ਸੇਹੁ ਮਨ ਤਨ ਧਰਤੀਐ। ਬਾਰ ਬਾਰ ਪੁਨਾ ਪੁਨਾ ਦਮ ਦਮ ਸਦਾ ਸੰਭਾਲਦਾ ਦਮ ਨਾ ਦਰਸਾ ਜਾਏ। ਬਾਰ ਬਾਰ ਪੁਨਾ ਪੁਨਾ ਪਵਿੱਤਰ ਨਾਮ ਦਾ ਮਨਨ ਕਰਕੇ ਫਿਰ ਉਹਦੀ ਕਮਾਈ ਕਰਨੀ, ਇਹੀ ਅਸਲ ਵਿਚ ਰੋਈ। ਇਸ ਰੋਈ ਦਾ ਸੂਤਰ ਕਿਵੇਂ ਬਣਦਾ? ਕਹਿੰਦੇ ਸੱਚ ਦੀ ਸਲਾਹਕਾਰ ਕਰਕੇ ਸਾਧ ਸੰਗਤ ਰੂਪੀ ਥਾਂ ਵਿਚ ਆ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਪਮਾ ਕਰਨੀ, ਇਹ ਉਹਦਾ ਸੂਤਰ ਬਣਾਉਣਾ ਹੈ। ਕਰਕੇ ਅੰਦਰ ਪਾਈਏ ਟੂਟ। ਇਹ ਸੂਤਰ ਤੁਸੀਂ ਚੌਂਕਾ ਬਣਾ ਕੇ ਪਾਉਂਦੇ ਹੋ, ਚੌਂਕਾ ਪੂਰ ਕੇ ਤੇ ਫਿਰ ਉਹਦੇ ਵਿਚ ਬਹਿ ਕੇ ਫਿਰ ਇਹ ਸੂਤਰ ਪਾਉਂਦੇ ਨੇ, ਜਨੇਊ ਪਾਉਂਦੇ ਨੇ। ਮਹਾਰਾਜ ਕਹਿੰਦੇ ਜਦੋਂ ਇਹੋ ਜਿਹਾ ਜਨੇਊ ਤਿਆਰ ਹੋ ਜਾਏ ਨਾ, ਤੇ ਫਿਰ ਸਾਧ ਸੰਗਤ ਰੂਪੀ ਦਰਗਾਹ ਦੇ ਵਿਚ ਆ ਕੇ ਉਹਨੂੰ ਪਾਇਆ ਜਾਂਦਾ ਹੈ। ਸਤ ਸੰਗਤ ਵਾਲੀ ਜਿਹੜੀ ਪਵਿੱਤਰ ਥਾਂ ਹੈ, ਤੇ ਸਾਧ ਸੰਗਤ ਵਾਲਾ ਪਵਿੱਤਰ ਸਥਾਨ ਹੈ, ਇਸੇ ਆ ਕਰਕੇ ਇਸ ਨਾਮ ਰੂਪੀ ਸੂਤਰ ਨੂੰ ਆਮ ਜੰਜੂ ਨੂੰ ਗਲ ਵਿਚ ਪਾਉਣਾ ਹੁੰਦਾ ਗੁਰੂ ਕੀ ਸੰਗਤ ਵਿਚ ਆ ਕੇ। ਮਹਾਰਾਜ ਜੀ ਕਹਿੰਦੇ ਇਹ ਇਹੋ ਜਿਹਾ ਸੂਤਰ ਹੈ, ਇਹੋ ਜਿਹਾ ਸੰਗ ਹੈ ਜਿਹੜਾ ਫਿਰ ਟੁੱਟਦਾ ਨਹੀਂ ਪੰਡਿਤ ਜੀ, ਫਿਰ ਮੈਲਾ ਨਹੀਂ ਹੁੰਦਾ। ਇਹੋ ਜਿਹਾ ਪੂਤ ਕਹਿੰਦੇ ਨੇ ਪਵਿੱਤਰ ਨੂੰ, ਇਹੋ ਜਿਹਾ ਪਵਿੱਤਰ ਜਨੇਊ ਹੈ ਜਿਹੜਾ ਕਦੇ ਮੈਲਾ ਨਹੀਂ ਹੁੰਦਾ, ਜਿਹੜਾ ਕਦੇ ਟੁੱਟਦਾ ਨਹੀਂ, ਤੇ ਪਾਇਆ ਜਾਂਦਾ ਸਾਧ ਸੰਗਤ ਰੂਪੀ ਥਾਂ ਤੇ ਆ ਕੇ। ਗੁਰੂ ਕੀ ਸੰਗਤ ਵਿਚ ਬੈਠ ਕੇ ਇਹ ਜਨੇਊ ਨੂੰ ਗਲ ਵਿਚ ਧਾਰਨ ਕਰੇ, ਫਿਰ ਇਹ ਜਨੇਊ ਟੁੱਟਦਾ ਨਹੀਂ, ਇਹੋ ਜਿਹਾ ਪਵਿੱਤਰ ਜਨੇਊ ਹੈ। ਜੋ ਪਈ ਜਿਨ ਅਸ ਪਾਇਓ ਜਦ ਪਵਿੱਤਰ। ਜਿਨ੍ਹਾਂ ਨੇ ਇਹੋ ਜਿਹਾ ਜਨੇਊ, ਇਹੋ ਜਿਹਾ ਜੱਗਿਓ ਪਵੀਤ, ਇਹੋ ਜਿਹਾ ਜੰਜੂ ਜਿਨ੍ਹਾਂ ਨੇ ਆਪਣੇ ਗਲ ਵਿਚ ਪਾਇਆ ਹੈ, ਸਭ ਥਾਵਾਂ ਤੇ ਨਿਰਭੈ ਹੈ, ਜਿੱਥੇ ਮਰਜ਼ੀ ਚਲਾ ਜੇ ਉਹਨੂੰ ਕੋਈ ਡਰ ਨਹੀਂ। ਜਿਹਨੇ ਜਨੇਊ ਗਲ ਚ ਪਾਇਆ ਉਹ ਸਭ ਥਾਵਾਂ ਤੇ ਨਿਰਭੈ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ, ਦੋਹਾਂ ਜਹਾਨਾਂ ਵਿਚ ਉਹਨੂੰ ਨਿਰਭੈ ਪਦਵੀ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਇਹੋ ਜਿਹਾ ਜਨੇਊ ਆਪਣੇ ਗਲ ਚ ਧਾਰਨ ਕੀਤਾ ਹੋਇਆ।
ਜਹਾਂ ਜਾਏ ਤੇ ਆਦਰ ਪਾਵਾ,
ਜਿੱਥੇ ਵੀ ਜਾਂਦਾ ਇਹਨੂੰ ਸਤਿਕਾਰ ਮਿਲਦਾ, ਜਿੱਥੇ ਵੀ ਚਲਾ ਜਾਏ ਇਹਨੂੰ ਮਾਣ ਮਿਲਦਾ ਹੈ। ਜਹ ਜਾਈਏ ਤਹਾਂ ਸੁਹੇਲੇ, ਜਿੱਥੇ ਜਾਂਦਾ ਹੈ ਉੱਥੇ ਇਹਨੂੰ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ, ਜਿੱਥੇ ਜਾਂਦਾ ਉੱਥੇ ਇਹਨੂੰ ਆਦਰ ਹੀ ਪ੍ਰਾਪਤ ਹੁੰਦਾ ਹੈ।
ਸਭ ਸ਼ੋਭਾ ਸੰਯੁਕਤ ਜਸ ਛਾਵਾ,
ਨੂੰ ਸਰਵ ਪ੍ਰਕਾਰ ਦੀ ਸ਼ੋਭਾ ਮਿਲਦੀ ਹੈ, ਤੇ ਸਾਰੇ ਪਾਸੇ ਨਾਮ ਜਪਣ ਵਾਲੇ ਜਿਨ੍ਹਾਂ ਨੇ ਨਾਮ ਰੂਪੀ ਜਨੇਊ ਗਲ ਚ ਧਾਰਨ ਕੀਤਾ ਹੈ, ਜਿਹੋ ਜਿਹਾ ਜਨੇਊ ਮਹਾਰਾਜ ਜੀ ਕਹਿੰਦੇ ਉੱਪਰ ਦੱਸਿਆ, ਇਹ ਜਨੇਊ ਜਿਨ੍ਹਾਂ ਨੇ ਪਾਇਆ ਹੈ ਉਹ ਸੋਭਾ ਦੇ ਸਹਿਤ ਹੋ ਜਾਂਦੇ ਨੇ, ਉਹਨਾਂ ਦਾ ਜਗ ਸਾਰੇ ਸੰਸਾਰ ਵਿਚ ਛਾਂਦਾ ਹੈ।
ਭਗਨ ਨਾ ਹੋਏ ਸੰਗ ਰਹਿ ਸੋ,
ਇਹੋ ਜਿਹਾ ਹੈ, ਇਹ ਟੁੱਟਦਾ ਨਹੀਂ, ਹਰ ਵੇਲੇ ਨਾਲ ਰਹਿੰਦਾ ਹੈ। ਸਦਾ ਅੰਗ ਸੰਗੇ ਅਭੰਗਨ ਭਗੋਤੇ, ਇਹ ਪਰਮੇਸ਼ਰ ਦਾ ਨਾਮ ਰੂਪੀ ਜਨੇਊ ਹੈ ਜਿਹੜਾ ਕਦੇ ਟੁੱਟਦਾ ਨਹੀਂ, ਹਰ ਵੇਲੇ ਜੀਵ ਦੇ ਨਾਲ ਹੀ ਨਿਭਦਾ ਹੈ। ਤੇ ਪਹਿਲੇ ਜਾਮੇ ਵਿਚ ਮਹਾਰਾਜ ਜੀ ਨੇ ਇਹ ਜਨੇਊ ਪਵਾਇਆ, ਤੇ ਦਸਵੇਂ ਜਾਮੇ ਚ ਜਿਹੜਾ ਜਨੇਊ ਧਾਰਨ ਕਰਾਇਆ ਮੇਰੇ ਸਾਹਿਬ ਜੀ ਨੇ, ਉਹ ਗੁਰਸਿੱਖ ਦੇ ਗਾਤਰੇ ਤੇਗ ਪਾ ਦਿੱਤੀ, ਭਾਈ ਇਹ ਤੇਗ ਇਹੋ ਜਿਹਾ ਜਨੇਊ ਹੈ ਜਿਹਦੇ ਨਾਲ ਜ਼ੁਲਮ ਨੂੰ ਰੋਕਿਆ ਜਾ ਸਕਦਾ ਹੈ। تیگ جو جیو نو بچا لو رکھ لو جو اس نو رکھ رہا رکھا کر دیا جو اس نو مہاراج جی نے بھگوتی کہہ کے سمریا بھی کرتم بھگوتی سمر کر گرو نانک لے دیا اس بھگوتی نو ہرادیا اس بھگوتی نو نمسکار کی اور سمریا یہ بھی جگہ پویت مہاراج جی قدمے پاتشاہ چار کلگی دھر جی نے خالصے کو یہ جگہ پویت دھارن کرایا جہاں اس لوگ اپنے سب ہے سلمان کی راکھی واسطے آتما کی راکھی واسطے ظلم روکن واسطے پوایا ایک جلے ہوئے ہے جہاں گرو نانک صاحب دس رہے نے کہتے ٹکتا نہیں جہے جیو یہ جلے پاؤں نے انہوں کی بڑی وڈی بھاری شوبھا ہوتی ہے وہ جتنے جانے انہوں نے آدر ملتا ہے ستکار ملتا ہے اور یہ جلے ٹوٹتا نہیں سدا ہی یہ نال رہتا ہے جلو ہر کوئی نہیں پاؤں گا پنڈت جی جنہوں نے بھاگ سبلے جنہوں نے بھاگ بڑے انہوں نے یہو جہ جلو پاؤن کو پراپت ہوتا ہے کوئی برلا ہے کوٹن میں نارائن میرے جیت کوئی کروڑا بچا برلا ہی ہے جہے یہو جہ جلو نو وڈیا پاگا کر کے گل چالتے نے
کام کروڑ من کین ملیگا
کہندے کام کر کے کروڑ کر کے من میڑا ہو رہا ہے کام کرو راج پرکارا نے جیو دے تو من نو ملین کیتا ہوا ہے
سمر نام کو جن سچ کینا
نے نام نو سمر سمر کے سمر سمر کے اپنے من نو میڑ تو رہت کر لیا اس من نو سچا کر لیا ہے پرمیشر دے نام دا سمرن کر کے
جنہیں اچت یقین پویت
مہاراج جی کہندے ایہو جہ جگہ پویت انہاں واسطے اچت ہے جڑے پرمیشر دے نام نو سمر کے اپنے من نو نربل کر لیندے ہن
لوک تان تے سوئے پریتا
سنسار دی جڑی کان کلوڑ ہے پھر وہ نرالے ہو جاندے وہ جگت کی پرواہ نہیں کرتے وہ اپنے مالک دے رنگا وچ ہی رنگے ہوئے پرمیشر دی بھگتی دے رنگا وچ ہی رنگے ہوئے بے پرواہ رہندے ہن
سن ہر دیال تو اس اپدیشا
پنڈت ہر دیال جی نے جگت گرو پاتشاہ دھن دھن شری گرو نانک دیو صاحب جی دے بخار دے وچوں اچارن کیتا ہویا اے پرم پوتر پاو نو اپدیش سنیا ہے
ہرد تار لیے لت جگ شیشا
سنیا ہی نہیں سن کے انہوں اپنے ہردے چ بسا لیا کہ اے بچن جگت دے مالک ترلوکی پتی گرو نانک صاحب جی نے کہے نے کہ جگت دے مالک دے بچن جان کے پنڈت ہردیال جی نے انہاں بچنوں نو اپنے ہردے چ دھارن کیتا ہے
تن تن کون تن وکھانے آپن گت تم آپ جانے
پنڈت جی دے منہ نکلیا تن گرو نانک صاحب تسی تن ہو تن ہو سب آپ تن 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 گر سوئے مہاراج تن ہو تن ہو جن دودھ نو تن کرے جہ مہاراج گرو نانک صاحب نو کہ تن صاحب کہتے انہوں نے نیڑے جم نہیں آتے جم بھی چلے جاتے نے ایڈا وڈا پرتاپ ہے میرے صاحب دھن گرو نانک صاحب کا ایڈا وڈا پرتاپ پنڈت ہردیال جی کہتے تھی تن ہو اپنی گت تھی آپ جانتے ہو اپنی مت مریادا کو تسی آپ ہی جانتے ہو کوئی ویکتی سدھارن آپ جی کی گت نو نہیں جان سکتا
اور نساؤں مہمان جانی ایک تروہت پاس ابھیمانی
شاہ جی گرو نانک صاحب جی کی مہما اور اسے کسی نے نہیں جانی جن بیٹھے سن نا پنڈت چھتری کیول ایک پنڈت ہردیال جی سن جنہ نے ستگرو گرو نانک صاحب کی مہما جان کے اپنا ابمان چڑ دتا کہ میں پنڈت ہاں باقی سب کے من کے ابمان ہے اہنکار ہے پر ایک پنڈت ہردیال جی ایسے نے جنہوں نے اپنا ابمان چھڈ دتا ہے.
یہ سر سر ہیر سر کرنا کاؤں کو ہر ہی پاو مرنا.
دوش بھی کہہ رہا گرو نانک صاحب آپ جنہوں سے اپنی کرنا کرتے ہیں انہوں نے جنم مرن کی پیڑا کر لیں جہاں ترت کر دین وہ مہاراج سچے پاتشاہ جی کی مہما جان لینا ہے. جہاں سے ستگرو جی اپنی درشٹی نہ میرا پڑی کرن وہ نہیں جانتا جنہوں سے کر لین انہوں نے جنم مرن کی پیڑا نو ستگرو جی مر لیں.
چنتا پچمی اچارا
پتا جی آ گئے پتا جی کہن لگے اس ویل جن ساتھ سربندی آئے سن
اب بھوجن پا سکو پیارا
لنگر پانی تیار ہو گیا چلو بھوجن چکو کیونکہ بھوجن تیار سی کدے بھی آئے ہو صبح تو آئے ہوئے ہو ہر بھوجن تیار ہے سارے بھوجن چکو. پنگت بٹھاؤ کیونکہ برہمنا کی پنگت وکری لگتی سی چھتری کی وکری لگتی تھی اپنی پنگت بچ پہلو تھی بیٹھو تا جو سارے برہمن پہلے چٹ لین
چھ
کے سب آپ اپنا بھوجن چکو سارے بھوجن تیار ہے سارے اپنا بھوجن انگیکار کرنا.
سن سب سج اٹھ چیر اتارے
سن سارے اٹھے یہ کپڑے پا کے نہیں کھانے پہلو سوڑا لو دے سوگا لو دے اپنا جنرو جہاں گل پایا ہوں پھر بھوجن چکتے کہ جن پنڈت سن انہوں نے سارے اٹھ کے پہلے اپنے کپڑے چیر اتارے تیڑ کوسی سے گل چلو اس ڈنگ جہی مریادا سی مریادا بھوجن چکن لگے
پر پنکت بیٹھے
کچھ پنڈت بنا کے جن پنڈت سن سارے بیٹھ گئے
چھتری سب بلائے
جن چھتری رشتے دار سربندی سی انہوں نے بھی پیتا جی نے سارے نو بلا لیا بھی بھائی تھی بھی نال ایک پنڈت لا لو تھی بھی بھوجن چکو اپنی پگت لا کے بڑی سوب لیک پگتیاں لا کے سارے بیٹھ گئے پرکار کے پتلا بانڈے برتن آد کے رکھے
سوپ کار سب برتن لا کے
سوپ کار کہ برتا والے برتاویا نو لاگری نو اگے پھر برتا لگے لنگر پانی لگے پڑتا سی جی کھان والی سوادشت کھیر سی پہلے وہ سارا نو برسائے گی جہد گھو آدک پایا ہوا میوے آدک پائے ہوئے نے
سپد پرت کے سنگ امنگا
بڑے پیار دیکھدیا ویچدیا بڑی چیتی انہوں نے ناگری نے سارا دیا پتلا بھانڈیا آدت پروس دیتی ہے
سوپ بنی پر انک پرکار
بڑی شریشت رسوئی انک پرکار کی تیار کی ہوئی بنی ہے
آن پورا ہر نام اچارا
سارا سوہن بات چاول وہ پہلو بنڈے پرے پکوڑے جنہ پکوڑے آدک بڑے پائے ہوئے وہ دہی سارا برتائی ہے جنہ مرچا دھنیا آدک یہو جی چیزاں کا مشرن کیتا ہوا وہ برتایا سے جس ویل چکن لگے چکن تو پہلا سارے نے ہری نام کا جاپ جتیا ہری نام کا اچارن کر کے پھر چکن لگے
سواد سنگ سب اجمل کینا
سوادی بھوجن سارا نے بڑا رس لے کے چکیا ہے
ان پنوارے کین چبینو
پھر اس سمے یہ بھی ریت سی بھی بھوجن چکن تو بعد پان کھانے سن بعد میں پانا دے کیڑے سارے بنڈے سے سب نے چبائے
دین دچنا تنہانے
پنڈت نو دان دکشنا بھی دتی ہے چکن چکاؤ واسطے جن دند کسائی آد کہ وہ سارا نو دان دکشنا چوڑی چ پا کے دتی ہے
اور وسرجن ہوئے پیانے
سارے پنڈت نو ڈرا کیتا آگیا لے کے سب آپ کو اپنے گھر نو بڑے نے
چار پیال چیت تو
پنڈت ہردیال جی نے بھی جو کچھ چاہیا انہوں نے مل گیا جو کچھ چاہیے سی ਉਹ ਗੁਰੂ ਨਾਨਕ ਸਾਹਿਬ ਕੋਲੋਂ ਮਿਲ ਗਿਆ ਹੈ।
ਨਾਮ ਲਗੀ ਲਿਵ ਪ੍ਰੇਮੇ ਛਾਵਾ,
ਪ੍ਰੇਮ ਵਿੱਚ ਇਹੋ ਜਿਹੀ ਸੁਰਤ ਭੇਜ ਗਈ ਕਿ ਨਾਮ ਦੇ ਵਿੱਚ ਹੀ ਸੁਰਤ ਜੁੜ ਗਈ, ਨਾਮ ਨਾਲ ਲਿਵ ਲੱਗ ਗਈ ਪੰਡਿਤ ਹਰਦਿਆਲ ਜੀ ਦੀ।
ਜਗੇ ਉਹ ਕਵੀਤ ਪਾਵਨੀ ਗਾਥਾ,
ਕਹਿੰਦੇ ਜਿਹੜੀ ਜਗੋ ਕਵੀਤ ਵਿੱਚ ਲਿਓ ਪਾਉਣ ਦੀ ਜਿਹੜੀ ਕਥਾ ਹੈ ਨਾ, ਇਹ ਪਵਿੱਤਰ ਕਥਾ ਹੈ।
ਉਹਨੇ ਸੁਣਾਵੇ ਜੋ ਇਸ ਕਥਾ,
ਇਸ ਨਾਲ ਇਸ ਕਥਾ ਨੂੰ ਸੁਣੇਗਾ ਜਾਂ ਇਸ ਕਥਾ ਨੂੰ ਸੁਣਾਵੇਗਾ।
ਕਦਨ ਚੰਜੂ ਲਾਗੇ,
ਆਪਣੇ ਗਲ ਤੋਂ ਜਲੇਊ ਭੰਨ ਕੇ ਲਾਹ ਵੀ ਦੇਵੇ, ਉਹਨੂੰ ਦੋਸ਼ ਨੀ ਲੱਗੇਗਾ ਜਲੇਊ ਭੰਨਣ ਦਾ, ਕਿਉਂਕਿ ਅਸਲ ਜਲੇਊ ਇਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ। ਤੇ ਕਹਿੰਦੇ ਜਿਹੜਾ ਇਸ ਗਾਥਾ ਨੂੰ ਕਥਨ ਕਰੇਗਾ ਜਾਂ ਸੁਣੇਗਾ, ਤੇ ਸੁਣ ਸੁਣਾਉਣ ਵਾਲੇ ਨੂੰ ਜਿਹੜੀ ਜੰਜੂ ਦੀ ਲੋੜ ਹੀ ਨਹੀਂ, ਕਿਉਂਕਿ ਉਹਨਾਂ ਨੂੰ ਗੁਰੂ ਚਰਨਾਂ ਦਾ ਪ੍ਰੇਮ ਮਿਲ ਜਾਏਗਾ ਇਸ ਕਥਾ ਨੂੰ ਸੁਣ ਕੇ। ਉਹਨਾਂ ਨੂੰ ਜੰਜੂ ਪਾਉਣ ਦੀ, ਜਲੇਊ ਪਾਉਣ ਦੀ ਲੋੜ ਨਹੀਂ, ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਐਸਾ ਪ੍ਰੇਮ ਮਿਲ ਜਿਸ ਕਥਾ ਨੂੰ ਸੁਣ ਕੇ।
ਹੁਣ ਸ਼੍ਰੀ ਗੁਰ ਕੇ ਪਦ ਅਨੁਰਾਗ,
ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਅਨੁਰਾਗ ਲੱਗ ਜਾਏਗਾ, ਪ੍ਰੇਮ ਲੱਗ ਜਾਏਗਾ।
ਜਾਤੀ ਚੌਧਰੀ ਅਪਰ ਜੇ ਪਰ ਜੇ ਤੋਤਾ ਸਾਥ,
ਜਿੰਨੇ ਜਾਤੀ ਰਿਸ਼ਤੇਦਾਰ ਛੱਤਰੀ ਸਰਬੰਧੀ ਬ੍ਰਾਹਮਣ ਆਦਿਕ ਪੰਡਿਤ ਹਰਦਿਆਲ ਜੀ ਆਦਿਕ ਜਿਤਨੇ ਵੀ ਪਿਤਾ ਜੀ ਦੇ ਗ੍ਰਹਿ ਵਿਖੇ ਆਏ ਸਨ,
ਉਸਤ ਉਚਰਤ ਸਦਨ ਗਏ
ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਕੇ ਸਾਰੇ ਘਰਾਂ ਨੂੰ ਵਾਪਸ ਮੁੜੇ ਨੇ। ਸਭ ਦੀ ਜ਼ੁਬਾਨ ਤੇ ਗੁਰੂ ਸਾਹਿਬ ਜੀ ਦਾ ਨਾਮ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਸਭ ਮੁੜੇ ਨੇ, ਤੇ ਜੋ ਉਹਨਾਂ ਨੇ ਬਚਨ ਕਹੇ ਨੇ ਬਿਲਕੁਲ ਸੱਚ ਕਹੇ ਨੇ, ਉਹਨਾਂ ਵਿਚ ਕੋਈ ਦੋ ਰਾਏ ਨਹੀਂ ਹੈ। ਸਭ ਗੁਰੂ ਸਾਹਿਬ ਦੀ ਉਪਮਾ ਕਰ ਰਹੇ ਨੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਐਸੇ ਸਰਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋਰ ਪਾਰਮ ਪਰਮ ਪਵਿੱਤਰ ਪਾਵਨ ਕਥਾ ਆਪ ਜੀ ਅਗਲੇ ਪ੍ਰਕਰਣ ਸਰਵਣ ਕਰੋਗੇ। ਵਾਹਿਗੁਰੂ 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 ਵਾਹਿ